नमस्कार, ये आकाशवाणी जलंधर है। खबरां दे इस बुलेटिन नाल मैं अमन देव। पहला चुनावियां खबरां। प्रधानमंत्री नरेंद्र मोदी और फ्रांस के राष्ट्रपति इमैनुअल मैक्रों ने पेरिस में 14वें भारत फ्रांस सीईओ फोरम को संबोधन किया। दोनों नेताओं ने व्यापारिक संबंधों को मजबूत करने और नवीनता को उत्साहित करने की अपनी वचनबद्धता को दोहराया है। केंद्रीय गृह मंत्री अमित शाह ने सीमा सुरक्षा बल को निर्देश दिए हैं कि वह सीमा सुरक्षा ग्रिड को मजबूत करन और आधुनिक तकनीकों की वरतों करके घुसपैठ को पूरी तरह खत्म करन। आज पंजाब समेत देश भर में श्री गुरु रविदास जी का प्रकाश पुरब पूरी धार्मिक श्रद्धा और उत्साह नाल मनाया जा रहा है। आईसीसी चैंपियंस ट्रॉफी 2025 लई भारतीय क्रिकेट टीम का ऐलान कर दिया गया। तेज गेंदबाज जसप्रीत बुमराह को पिठ की सट कारण टीम में शामिल नहीं किया गया। भारत और इंग्लैंड विचकार 3-1 रोज़ा अंतरराष्ट्रीय क्रिकेट मैचों की लड़ी का आखिरी मैच आज अहमदाबाद में खेडिया जाएगा। प्रधानमंत्री नरेंद्र मोदी और फ्रांस के राष्ट्रपति इमैनुअल मैक्रों ने कल पेरिस में 14वें भारत फ्रांस सीईओ फोरम को संबोधन किया। दोनों नेताओं ने व्यापारिक संबंधों को मजबूत करने और नवीनता को उत्साहित करने लिए अपनी वचनबद्धता को दोहराया है। इस दौरान दोनों देशों के चोटी के सनती नुमाइंदे इकट्ठे हुए और रक्षा, एयरोस्पेस, आर्टिफिशियल इंटैलीजेंस, बुनियादी ढांचे और स्थाई विकास के खेत्रों पर ध्यान केंद्रित किया। प्रधानमंत्री ने आलमी निवेश केंद्र वजों भारत के वध रहे रुतबे से रोशनी पाई और इस दीआं स्थिर नीतियां और हाल ही के आर्थिक सुधारों पर जोर दिता। उन्होंने बीमा खेत्र को 100% विदेशी सीधे निवेश लिए खोलन, सिविल परमाणु ऊर्जा विच निजी भागीदारी की आग्या देण अते कारोबार करन विच आसानी नूं वधाउण लई टैक्स ढांचे नूं सरल बनाउण बारे गल कीती। उन्हां कहा कि नेमबद्ध सुधार भारत दे आर्थिक शासन नूं वधेरे भरोसेयोग अते कुशल बना रहे ने। प्रधानमंत्री ने फ्रांसीसी कंपनियां नूं रक्षा, ऊर्जा, हवाबाजी, पुलाड़, फिनटैक अते सेहत संभाल खेत्रां विच निवेश करन दा सद्दा दित्ता। उन्होंने आर्टिफिशियल इंटैलीजेंस, सैमी कंडक्टर, क्वांटम कंप्यूटिंग और हाइड्रोजन ऊर्जा वर्गिया उभरदिया तकनीकों में भारत की अगवाई उत्ते जोर दिंदिया आपसी विकास लई भारत और फ्रांस दरमियान सहयोग नूं मजबूत करन दी अपील भी की। विदेश मंत्री एस जयशंकर ने भी फोरम नूं संबोधन किया। उन्हां आर्टिफिशियल इंटैलीजेंस अते नवीनता लई एक आलमी अते समावेशी पहुंच की अहमियत ते जोर दिता। उन्हां प्रमुख खेत्रां विच भारत फ्रांस अते भारत यूरोपीयन यूनियन सहयोग नूं मजबूत करन, उत्पादन विच वन सुवंता अते निर्विघन सप्लाई चेन बनाउण बारे गल कीती। प्रधानमंत्री नरेंद्र मोदी ने कल पेरिस च अमरीका के उपराष्ट्रपति जेडी वैंस और उन्होंने परिवार नाल मुलाकात की। श्री मोदी ने एक सोशल मीडिया पोस्ट में कहा कि उन्होंने श्री वैंस नाल कई विषयों पर चर्चा की। प्रधानमंत्री ने श्री वैंस के बेटे के जन्मदिन के जश्न में उन्होंने परिवार में शामिल होने की खुशी प्रगट की। प्रधानमंत्री नरेंद्र मोदी अज सवेरे दक्षणी फ्रांस के मार्सिले पहुंचे। उत्थे भारतीय भाईचारे ने प्रधानमंत्री का निघा स्वागत किया। अपनी मजबूत साझेदारी जारी रखते हुए प्रधानमंत्री मोदी और राष्ट्रपति मैक्रोन अज मुख समागमों में हिस्सा ले रहे हैं। दोवें नेता मार्सिले विच भारत के पहले नवे कौंसुलेट का साझे तौर पर उद्घाटन करेंगे। वह अंतरराष्ट्रीय थर्मोन्यूकलर प्रयोगात्मक रिएक्टर ITER का भी दौरा करेंगे, जो कि भारत और फ्रांस समेत एक बहुराष्ट्रीय पहलकदमी है जिसका उद्देश्य दुनिया के लाभ लई परमाणु ऊर्जा की वरतों करना है। फ्रांस विच अपने रुझेवियों तों बाद प्रधानमंत्री नरेंद्र मोदी अज मगरों जे राष्ट्रपति डोनल्ड ट्रंप दे सद्दे ते अमरीका दे 2 दिना दौरे लई रवाना होणगे। इलैक्ट्रॉनिक्स ते सूचना तकनोलॉजी मंत्री अश्विनी वैष्णव ने कहा है कि लैम रिसर्च ने भारत विच 10,000 करोड़ रुपए तों वध दे वड्डे निवेश का ऐलान किया है। एक सोशल मीडिया पोस्ट विच श्री वैष्णव ने कहा कि यह भारत की सैमी कंडक्टर यात्रा विच एक होर मील पत्थर है। उन्होंने कहा कि यह प्रधानमंत्री नरेंद्र मोदी के सैमी कंडक्टर विजन विच भरोसे का एक वड्डा प्रमाण है। केंद्रीय गृह मंत्री अमित शाह ने सीमा सुरक्षा बल BSF नूं निर्देश दिए ने कि वह सीमा सुरक्षा ग्रिड नूं मजबूत करन अते आधुनिक तकनीकां दी वरतों करके घुसपैठ नूं पूरी तरह खत्म करन। सरहदी सुरक्षा ग्रिड नूं मजबूत करन विच घुसपैठ रोकना, चौकसी निगरानी प्रणाली, खुफिया एजेंसियां दी चौकसी अते राज अते सीमा सुरक्षा बलों दा तालमेल शामिल है। श्री शाह ने कल नवी दिल्ली विच जम्मू कश्मीर बारे उच्च पद्धरी सुरक्षा समीक्षा मीटिंग दी प्रधानगी कीती। मीटिंग भारतीय फौज अते जम्मू कश्मीर पुलिस नाल हाल ही विच होईयां उच्च पद्धरी मीटिंगां दी निरंतरता विच होई है। ਇਸ ਵਿੱਚ ਕੇਂਦਰੀ ਗ੍ਰਹਿ ਸਕੱਤਰ, ਆਈ ਬੀ ਦੇ ਡਾਇਰੈਕਟਰ, ਸੀ ਆਰ ਪੀ ਐਫ ਤੇ ਬੀ ਐਸ ਐਫ ਦੇ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਗ੍ਰਹਿ ਮੰਤਰੀ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਚੌਕਸ ਰਹਿਣ ਅਤੇ ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦੀ ਨੂੰ ਜੜੋਂ ਖਤਮ ਕਰਨ ਲਈ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਉਹਨਾਂ ਦੇ ਪੈਰੋਕਾਰ ਹਰ ਸਾਲ ਮਾਘੀ ਪੂਰਨਿਮਾ ਤੇ ਵਾਰਾਣਸੀ ਦੇ ਸੀਰ ਗੋਵਰਧਨ ਵਿੱਚ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਵਿੱਚ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਇਕੱਤਰ ਹੁੰਦੇ ਨੇ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਵਿਖੇ ਅੱਜ ਰਾਜ ਪੱਧਰੀ ਸਮਾਗਮ ਹੋ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਹੋਣਗੇ। ਕੱਲ ਜਲੰਧਰ ਵਿੱਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਾਨਦਾਰ ਸ਼ੋਭਾ ਯਾਤਰਾ ਵੀ ਕੱਢੀ ਗਈ। ਪ੍ਰਯਾਗਰਾਜ ਵਿੱਚ ਅੱਜ ਮਹਾਕੁੰਭ ਦਾ ਮਾਘੀ ਪੂਰਨਿਮਾ ਇਸ਼ਨਾਨ ਚੱਲ ਰਿਹਾ ਹੈ। ਇਸ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਕਲਪਵਾਸ ਦੀ ਵਿਸ਼ੇਸ਼ ਰਸਮ ਦੀ ਸਮਾਪਤੀ ਨੂੰ ਦਰਸਾਉਂਦਾ ਹੈ। ਇਸ ਸਾਲ 10 ਲੱਖ ਤੋਂ ਵੱਧ ਕਲਪਵਾਸੀ ਇਸ ਵਿੱਚ ਹਿੱਸਾ ਲੈ ਰਹੇ ਨੇ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮੌਕੇ ਤੇ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧਾਂ ਦੇ ਨਾਲ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਨੇ। ਸਰਦੀਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਇੱਕ ਸੰਸਦੀ ਕਮੇਟੀ ਨੇ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਦੀ ਤਰਜ਼ ਤੇ ਝੋਨੇ ਦੀ ਰਹਿੰਦ ਖੂੰਹਦ ਲਈ ਵੀ ਘੱਟੋ ਘੱਟ ਮੁੱਲ ਤੈਅ ਕਰਨ ਦੀ ਸਿਫਾਰਿਸ਼ ਕੀਤੀ ਹੈ। ਕੱਲ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਆਪਣੀ ਰਿਪੋਰਟ ਵਿੱਚ ਸਬੋਰਡੀਨੇਟ ਲੈਜਿਸਲੇਸ਼ਨ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਪਰਾਲੀ ਲਈ ਪ੍ਰਤੀ ਯੂਨਿਟ ਕੀਮਤ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਸਾਉਣੀ ਤੇ ਫਸਲੀ ਸੀਜ਼ਨ ਤੋਂ ਪਹਿਲਾਂ ਸਾਲਾਨਾ ਆਧਾਰ ਤੇ ਨੋਟੀਫਾਈ ਕੀਤੀ ਜਾਣੀ ਚਾਹੀਦੀ ਹੈ। ਮੌਜੂਦਾ ਵਿੱਤੀ ਸਾਲ ਵਿੱਚ ਸਿੱਧੇ ਟੈਕਸਾਂ ਦੀ ਵਸੂਲੀ ਸਾਲ ਦਰ ਸਾਲ ਦੇ ਆਧਾਰ ਤੇ 14.69% ਦੇ ਵਾਧੇ ਨਾਲ 17,78,000 ਕਰੋੜ ਰੁਪਏ ਤੋਂ ਵੱਧ ਹੋਈ ਹੈ। ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2023-24 ਦੇ ਮੁਕਾਬਲੇ ਸਿੱਧੇ ਟੈਕਸਾਂ ਤੋਂ ਕੁੱਲ ਵਸੂਲੀ 'ਚ 19% ਤੋਂ ਵੱਧ ਦਾ ਵਾਧਾ ਹੋਇਆ ਹੈ। ICC ਚੈਂਪੀਅਨਸ ਟਰਾਫੀ 2025 ਦੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੀਤੀ ਰਾਤ ਕਿਹਾ ਕਿ ਬੁਮਰਾਹ ਦੀ ਥਾਂ ਹਰਸ਼ਿਤ ਰਾਣਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਰੋਹਿਤ ਸ਼ਰਮਾ ਕਪਤਾਨ ਤੇ ਸ਼ੁਭਮਨ ਗਿੱਲ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਟੀਮ ਵਿੱਚ ਵਿਰਾਟ ਕੋਹਲੀ, KL ਰਾਹੁਲ, ਸ਼੍ਰੇਯਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਿਆ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ ਨੂੰ ਸ਼ਾਮਲ ਕੀਤਾ ਗਿਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਆਪਣੀ ਚੈਂਪੀਅਨਸ ਟਰਾਫੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਅੱਜ ਅਹਿਮਦਾਬਾਦ ਵਿੱਚ ਖੇਡਿਆ ਜਾਏਗਾ। ਮੈਚ ਦੁਪਹਿਰ ਬਾਅਦ 1:30 ਸ਼ੁਰੂ ਹੋਏਗਾ। ਭਾਰਤੀ ਟੀਮ ਸੀਰੀਜ਼ ਵਿੱਚ ਪਹਿਲਾਂ ਹੀ 2-0 ਦੀ ਜੇਤੂ ਲੀਡ ਲੈ ਚੁੱਕੀ ਹੈ। ਇਸਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਮਾਸ ਨੇ ਸ਼ਨਿਚਰਵਾਰ ਦੁਪਹਿਰ ਨੂੰ ਇਸਰਾਇਲੀ ਬੰਦਕਾਂ ਨੂੰ ਰਿਹਾਅ ਨਾ ਕੀਤਾ ਤਾਂ ਗਾਜ਼ਾ ਜੰਗਬੰਦੀ ਖਤਮ ਹੋ ਜਾਏਗੀ। ਹਮਾਸ ਨੇ ਪਹਿਲਾਂ ਹੀ ਕਿਹਾ ਹੈ ਕਿ ਇਸਰਾਇਲੀ ਜੰਗਬੰਦੀ ਦੀ ਉਲੰਘਣਾ ਉਸ ਬਿੰਦੂ ਤੇ ਪਹੁੰਚ ਗਈ ਹੈ ਜਿੱਥੇ ਉਹ ਹੁਣ ਗੱਲਬਾਤ ਕਰਨ ਦੇ ਯੋਗ ਨਹੀਂ ਹੋਏਗਾ ਅਤੇ ਇਸਰਾਇਲੀ ਬੰਦਕਾਂ ਦੇ ਇੱਕ ਸਮੂਹ ਦੀ ਰਿਹਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਏਗਾ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਇਸਰਾਇਲੀ ਫੌਜ ਇੱਕ ਹੋਰ ਯੁੱਧ ਲਈ ਤਿਆਰ ਹੈ। ਅਮਰੀਕਾ, ਕਤਰ ਤੇ ਮਿਸਰ ਦੀ ਸਾਲਸੀ ਤਹਿਤ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ 19 ਜਨਵਰੀ ਨੂੰ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ। ਅੰਤ ਵਿੱਚ ਚੋਣਵੀਆਂ ਖ਼ਬਰਾਂ ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਨੇ ਪੈਰਿਸ ਵਿੱਚ 14ਵੇਂ ਭਾਰਤ ਫਰਾਂਸ ਸੀਓਜ਼ ਫੋਰਮ ਨੂੰ ਸੰਬੋਧਨ ਕੀਤਾ। ਦੋਹਾਂ ਨੇਤਾਵਾਂ ਨੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਮਾ ਸੁਰੱਖਿਆ ਬਲ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਸੀਮਾ ਸੁਰੱਖਿਆ ਗ੍ਰਿਡ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਘੁਸਪੈਠ ਨੂੰ ਪੂਰੀ ਤਰ੍ਹਾਂ ਖਤਮ ਕਰਨ। ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ICC ਚੈਂਪੀਅਨਸ ਟਰਾਫੀ 2025 ਦੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖਬਰਾਂ ਦਾ ਬੁਲੇਟਿਨ ਦੁਪਹਿਰੇ 1:10 ਤੇ ਹੋਏਗਾ। ਨਮਸਕਾਰ। Thank you.